ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
8 ਜਨਵਰੀ ਤੋਂ ਚੀਨ ਨੇ 3 ਸਾਲ ਬਾਅਦ ਆਪਣੇ ਬਾਰਡਰ ਖੋਲ ਦਿੱਤੇ ਹਨ ਤੇ ਉਮੀਦ ਹੈ ਕਿ ਲੂਨਰ ਨਿਊ ਈਅਰ ਦੀਆਂ ਛੁੱਟੀਆਂ ਦੌਰਾਨ ਅੰਤਰਰਾਸ਼ਟਰੀ ਯਾਤਰਾ ਅਤੇ ਘਰੇਲੂ ਯਾਤਰਾ ਨੂੰ ਇਸ ਨਾਲ ਹੁਲਾਰਾ ਮਿਲੇਗਾ। ਯਾਤਰੀ ਅਤੇ ਕਾਰੋਬਾਰ ਇਸ ਕਦਮ ਦਾ ਸਵਾਗਤ ਕਰ ਰਹੇ ਹਨ, ਪਰ ਕੋਵਿਡ ਦੇ ਪ੍ਰਕੋਪ ਦੀ ਇੱਕ ਤਾਜ਼ਾ ਲਹਿਰ ਬਾਰੇ ਚਿੰਤਾਵਾਂ ਵੀ ਹਨ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
You with SBS Radio.
ਹਾਂਗਕਾਂਗ ਦੇ ਲੋਕ ਮਾਚਾਓ ਸਟੇਸ਼ਨ ਤੋਂ ਮੁੱਖ ਭੂਮੀ ਚੀਨ ਲਈ ਰਵਾਨਾ ਹੋਣ ਵਾਲੀ ਪਹਿਲੀ ਰੇਲ ਗੱਡੀ ਤੇ ਸਵਾਰ ਹੋਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਉਹ ਸਿੱਧੇ ਚੈੱਕ ਪੁਆਇੰਟਸ ਵੱਲ ਵਧੇ ਜੋ 3 ਸਾਲ ਦੀਆਂ ਕੋਵਿਡ ਪਾਬੰਦੀਆਂ ਤੋਂ ਬਾਅਦ ਦੁਬਾਰਾ ਖੁੱਲ੍ਹੇ ਸਨ। ਟੈਰੀਜ਼ਾ ਚਾਓ ਆਪਣੇ ਪਰਿਵਾਰ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ।
I'm so happy, so happy, so excited. I haven't seen my parents for many years. My parents are not in good health, and I couldn't go back to see them even when they had cancer. So I'm really happy to go back and see them now.
ਪਾਬੰਦੀਆਂ ਦੇ ਨਾਲ 50,000 ਤੱਕ ਹਾਂਗਕਾਂਗ ਨਿਵਾਸੀ ਆਨਲਾਈਨ ਰਜਿਸਟਰ ਕਰਨ ਤੋਂ ਬਾਅਦ ਰੋਜ਼ਾਨਾ 3 ਜ਼ਮੀਨੀ ਚੌਂਕੀਆਂ ਤੇ ਸਰਹੱਦ ਪਾਰ ਕਰ ਸਕਦੇ ਹਨ। ਹੋਰ 10,000 ਨੂੰ ਪਹਿਲਾਂ ਤੋਂ ਰਜਿਸਟਰ ਕਰਨ ਦੀ ਲੋੜ ਤੋਂ ਬਿਨਾਂ ਸਮੁੰਦਰੀ, ਹਵਾਈ ਜਾਂ ਪੁਲਾਂ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਿਛਲੀਆਂ ਲੋੜਾਂ ਜਿਵੇਂ ਕਿ ਲਾਜ਼ਮੀ ਕੁਆਰੰਟੀਨ ਅਤੇ ਪਹੁੰਚਣ ਤੇ PCR ਟੈਸਟ ਖਤਮ ਹੋ ਗਈਆਂ ਹਨ। ਪਿਛਲੇ 2 ਦਿਨਾਂ ਵਿੱਚ ਇੱਕ ਸਧਾਰਨ ਨਕਾਰਾਤਮਕ ਟੈਸਟ ਹੁਣ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਕਾਫੀ ਹੈ। ਲੂਨਰ ਨਿਊ ਈਅਰ ਦੇ ਨੇੜੇ ਆਉਣ ਨਾਲ ਚੀਨ ਦੇ ਆਵਾਜਾਈ ਮੰਤਰਾਲੇ ਨੇ ਕਿਹਾ ਹੈ ਕਿ ਉਹ ਅਗਲੇ 40 ਦਿਨਾਂ ਵਿੱਚ 2 ਮਿਲੀਅਨ ਤੋਂ ਵੱਧ ਲੋਕਾਂ ਦੇ ਦੇਸ਼ ਵਿੱਚ ਯਾਤਰਾ ਕਰਨ ਦੀ ਉਮੀਦ ਕਰਦਾ ਹੈ। ਇਸ ਨੂੰ ਮਹਾਨ ਪ੍ਰਵਾਸ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਕੋਵਿਡ-19 ਲਾਗਾਂ ਵਿੱਚ ਚੀਨ ਵਿਆਪਕ ਵਾਧੇ ਦੇ ਬਾਵਜੂਦ ਵਾਪਰੇਗਾ। ਜ਼ੀਰੋ ਕੋਵਿਡ ਨੀਤੀ ਦੇ ਅਚਾਨਕ ਅੰਤ ਨੇ ਨਵੀਆਂ ਲਾਗਾਂ ਵਿੱਚ ਵਾਧਾ ਕੀਤਾ ਹੈ ਅਤੇ ਸੰਭਾਵਿਤ ਤੌਰ 'ਤੇ ਇਹ ਅਧਿਕਾਰਤ ਤੌਰ 'ਤੇ ਰਿਪੋਰਟ ਕੀਤੇ ਗਏ ਅੰਕੜੇ ਤੋਂ ਕਿਤੇ ਵੱਧ ਹਨ। ਮਹਾਂਮਾਰੀ ਵਿਗਿਆਨੀ ਲੀਐਂਗ ਵੈਨੀਅਨ, ਜੋ ਕਿ ਕੋਵਿਡ-19 ਤੇ ਚੀਨੀ ਸਰਕਾਰ ਦੇ ਮਾਹਰ ਪੈਨਲ ਦੇ ਮੁਖੀ ਹਨ, ਦਾ ਕਹਿਣਾ ਹੈ ਕਿ ਸਰਕਾਰ ਨੇ ਕੋਵਿਡ ਪਾਬੰਦੀਆਂ ਹਟਾਉਣ ਦੇ ਫੈਸਲੇ 'ਤੇ ਧਿਆਨ ਨਾਲ ਵਿਚਾਰ ਕੀਤਾ ਹੈ।
The adjustments on China's COVID-19 policies have been carried out in a proactive way instead of a reactive way. The optimization is a decision based on the characteristics of variants which are currently circulating in China, the assessment of domestic and international dynamics, and the effectiveness evaluation of prevention and control measures.
ਪਾਬੰਦੀਆਂ ਹਟਾਉਣ ਤੋਂ ਕੁਝ ਘੰਟਿਆਂ ਪਹਿਲਾਂ ਕੋਵਿਡ ਪ੍ਰਤੀਕਿਰਿਆ ਦੀ ਆਲੋਚਨਾ ਕਰਨ ਵਾਲੇ ਲੱਖਾਂ ਵੇਬੋ ਸੋਸ਼ਲ ਅਕਾਊਂਟਸ ਨੂੰ ਹਟਾ ਦਿੱਤਾ ਗਿਆ ਸੀ। ਉਪਭੋਗਤਾਵਾਂ ਨੇ ਕੁਝ ਹਫ਼ਤੇ ਪਹਿਲਾਂ ਉਹਨਾਂ ਦਾ ਸਮਰਥਨ ਕਰਨ ਦੇ ਬਾਵਜੂਦ ਪਾਬੰਦੀਆਂ ਹਟਾਉਣ ਦਾ ਸਮਰਥਨ ਕਰਨ ਵਾਲੇ ਮਾਹਰਾਂ 'ਤੇ ਹਮਲਾ ਕੀਤਾ ਸੀ। US ਥਿੰਕ ਟੈਂਕ ਦੇ ਗਲੋਬਲ ਹੈਲਥ ਸਟੱਡੀਜ਼ ਦੇ ਪ੍ਰੋਫੈਸਰ ਯੈਨਜ਼ੋਂਗ ਹੁਆਂਗ ਦਾ ਕਹਿਣਾ ਹੈ ਕਿ ਤਬਦੀਲੀਆਂ ਦੇ ਸਮੇਂ ਬਾਰੇ ਚਿੰਤਾਵਾਂ ਹਨ।
Certainly, the timing seems not to be very right, you know, that given the lack of preparation for the reopening and also the coming the Lunar New Year celebration.
ਹੋਰ ਦੇਸ਼ ਸੁਚੇਤ ਰਹਿ ਰਹੇ ਹਨ। ਆਸਟ੍ਰੇਲੀਆ ਵਿੱਚ ਮੁੱਖ ਭੂਮੀ ਚੀਨ ਲਈ ਸਿੱਧੀਆਂ ਉਡਾਨਾਂ ਅਜੇ ਵੀ ਬਹੁਤ ਘੱਟ ਹਨ, ਹਾਲਾਂਕਿ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਬੈਲਜੀਅਮ ਨੇ ਨਵੇਂ ਰੂਪਾਂ ਦੇ ਫੈਲਣ ਦੇ ਡਰੋਂ ਆਉਣ ਵਾਲੇ ਜਹਾਜ਼ਾਂ ਤੋਂ ਗੰਦੇ ਪਾਣੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਰਤਗਾਲ ਨੇ ਦਰਜਨ ਹੋਰ ਦੇਸ਼ਾਂ ਵਾਂਗ ਟੈਸਟਿੰਗ ਦੀ ਲੋੜ ਸ਼ੁਰੂ ਕੀਤੀ ਹੈ। ਆਸਟ੍ਰੇਲੀਆ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਆਪਣੀ ਖੁਦ ਦੀ ਜਾਂਚ ਪ੍ਰਣਾਲੀ ਲਾਗੂ ਕੀਤੀ ਹੈ, ਪਰ ਕੋਵਿਡ ਦਾ ਡਰ ਹਰ ਕਿਸੇ ਨੂੰ ਨਹੀਂ ਰੋਕ ਰਿਹਾ। ਸਰਹੱਦ ਮੁੜ ਖੁੱਲਣ ਤੇ ਚੀਨੀ ਵੀਜ਼ਿਆਂ ਦੀ ਮੰਗ ਵੱਧ ਰਹੀ ਹੈ। ਮਾਈਗ੍ਰੇਸ਼ਨ ਏਜੰਟ ਜੈਨੀਫਰ ਜ਼ੂ ਪਹਿਲਾਂ ਹੀ ਬੇਨਤੀਆਂ ਪ੍ਰਾਪਤ ਕਰ ਰਹੀ ਹੈ।
I have inquiry this week already. Once the announcement out saying that China is opening, reopening order on 8th of January, I have clients, even relatives, family members, friends asking whether I know how to obtain Chinese visa, whether it's going to be more convenient. And as of 9th of January, the Chinese Visa Center in Sydney, CBD, it will be reopened with no limitations. Whereas before, you need to make appointment, you need to provide documentation by email. Only once they approved, then you can visit the visa center.
ਲੋਕਾਂ ਦਾ ਮੁੱਖ ਭੂਮੀ ਚੀਨ ਵਾਪਸ ਜਾਣ ਦਾ ਰਸਤਾ ਹੁਣ ਬਹੁਤ ਸੌਖਾ ਹੋ ਗਿਆ ਹੈ। ਇਹ ਜਾਣਕਾਰੀ SBS ਨਿਊਜ਼ ਦੀ ਜੂਲੀਅਨ ਐਰੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।